ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਨੌਵਾਂ ਅਧਿਆਇ ਆਰੰਭ। ਦੋਹਰਾ ਨੌਵੇਂ ਰਵ ਬ੍ਰਿਤ ਕਰ ਕਹਿ ਦਸਾ ਪਰਾਕ ਵਿਦਵਾਨ। ਸਿਮਰ ਸਿਮਰ ਕਰ ਦਿਨਨ ਕੋ ਹਸਤ ਸਮਾਧ ਉਥਾਨ। ਨੋ ਮੈ ਰਵ ਬ੍ਰਿਤ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਨੌਵਾਂ ਅਧਿਆਇ ਆਰੰਭ ਕਰਨ ਲੱਗੇ ਹਾਂ। ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਠ ਅਧਿਆਇ ਹੋ ਚੁੱਕੇ ਆ, ਨੌਵਾਂ ਅਧਿਆਇ ਅੱਜ ਪ੍ਰਾਰੰਭ ਕਰਾਂਗੇ। ਜਿਸ ਨੌਵੇਂ ਅਧਿਆਇ ਵਿੱਚ ਪਾਰਥਰ ਸਿੱਧ ਮਹਾਰਾਜ ਆਪਣੀ ਅਵਸਥਾ ਜਿਹੜੀ ਕਥਨ ਕਰਨਗੇ, ਪਾਰਥਰੀ ਜੀ ਆਪਣਾ ਪਹਿਲੀ ਜਿਹੜੀ ਅਵਸਥਾ ਉਹ ਕਹਿਣਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹਦਾ ਆਪਾਂ ਕਥਾ ਕਈ ਵਾਰ ਕਰ ਚੁੱਕੇ ਹਾਂ। ਅੱਠ ਨੌਵਾਂ ਅਧਿਆਇ ਆਰੰਭ, ਹੁਣ ਨਵਾਂ ਅਧਿਆਇ ਆਰੰਭ ਹੁੰਦਾ ਹੈ। ਦੋਹਰਾ ਨੌ ਮੈਂ ਰਵ ਬ੍ਰਿਤ ਕਰ, ਇੱਥੇ ਕਈ ਥਾਵਾਂ ਨੇ, ਕਈ ਥਾਵਾਂ 'ਤੇ ਜਿਹੜਾ ਨੌਵੇਂ ਪਾਠ ਲਿਖਿਆ ਹੋਇਆ ਮੰਮੇ ਦੇ ਨਾਲ, ਕਈ ਥਾਵਾਂ 'ਤੇ ਨੌਵੇਂ ਲਿਖਿਆ ਹੋਇਆ, ਅਸਲੀ ਪਾਠ ਜਿਹੜਾ ਨੌਵੇਂ ਹੀ ਆ। ਅਰਥ ਤਾਂ ਨਹੀਂ ਚੇਂਜ ਹੁੰਦਾ, ਪਰ ਨੌਵੇਂ ਪਾਠ ਸਹੀ ਆ। ਕਹਿੰਦੇ ਆ ਵੀ ਪਹਿਲੇ ਅਧਿਆਇ ਦੇ ਵਿੱਚ, ਪਹਿਲੇ ਅਧਿਆਇ ਦੇ ਵਿੱਚ ਧਰਮ ਰਹਿਤ ਪੁਰਸ਼ਾਂ ਨੂੰ ਨਿੰਦਿਆ ਕਰਕੇ, ਹੁਣ ਕਹਿੰਦੇ ਜਿਹੜਾ ਨੌਵਾਂ ਅਧਿਆਇ ਆ, ਇਹ ਨੌਵੇਂ ਅਧਿਆਇ ਦੇ ਵਿੱਚ ਰਾਵ ਨਾਮ ਦਾ ਸੂਰਜ ਦਾ, ਸੂਰਜ 12 ਨਾ, 12 ਰਾਸਾਂ, ਇਸ ਕਰਕੇ ਦਾ ਅਰਥ ਲਾਉਣਾ ਬ੍ਰਿਤ ਦਾ ਅਰਥ ਲਾਉਣਾ ਸ਼ਾਂਤ। ਕਹਿੰਦੇ ਹੁਣ ਨੌਵੇਂ ਅਧਿਆਇ ਦੇ ਵਿੱਚ ਰਵ ਗਈ 12, ਬ੍ਰਿਤ ਗਈ ਛੰਦ ਕਰਕੇ ਕਹਿੰਦੇ ਹਾਂ ਕਿ ਕਹਿ ਦਸਾ ਪਰਾਕ ਵਿਦਵਾਨ। ਵਿਸ਼ਰਾਮ ਨੌਵੇਂ ਰਵ ਬ੍ਰਿਤ ਕਰ ਕਹਿ ਦਸਾ ਪਰਾਕ ਵਿਦਵਾਨ, ਇੱਦਾਂ ਜੀ। ਨੌਵੇਂ ਅਧਿਆਇ ਦੇ ਵਿੱਚ 12 ਛੰਦ ਕਰਕੇ ਕਹਿੰਦੇ ਹੈ ਦਸਾ ਪਰਾਕ ਵਿਦਵਾਨ। ਜਿਹੜੀ ਹਕੀਕਤ ਦੀ ਆਪਣੀ ਪਹਿਲਾਂ ਬੀਤੀ ਜੋ ਅਤੇ ਵਰਤਮਾਨ ਸਮੇਂ ਵਿੱਚ ਜੋ ਬੀਤ ਰਹੀ ਹੈ ਉਹ ਗੱਲ ਇੱਥੇ ਕਹਿਣ ਲੱਗੇ ਆ। ਸਿਮਰ ਸਿਮਰ ਗਤ ਦਿਨਨ ਕੋ, ਇੱਕ ਰੋਜ਼ ਸਮਾਧੀ ਤੋਂ ਜਾ ਕੇ ਹੱਸਣ ਲੱਗੇ ਰਾਜਾ ਭਰਤਰੀ ਜੀ, ਅਤੇ ਯਾਦਗਰੀ ਦੇ ਜਿਹੜੇ ਦੁਆਰੇ ਹਨ ਯਾਦ ਕਰਕੇ ਬੀਤਿਆ ਹੋਇਆ ਦਿਨਾਂ ਨੂੰ ਜਿਹੜਾ ਉਹਨਾਂ ਨੇ ਕਥਨ ਕੀਤਾ। ਸਿਮਰ ਸਿਮਰ ਗਤ ਦਿਨਾਂ ਤੋਂ, ਸਿਮਰ ਸਿਮਰ ਯਾਦ ਕਰ ਕਰਕੇ, ਯਾਦ ਕਰਕੇ ਗਤ ਕੀ ਜਿਹੜੇ ਨਾਸ ਹੋਏ ਨਾ ਦਿਨ ਦਿਨ ਕੋ, ਦਿਨਾਂ ਨੂੰ ਬੀਤੇ ਦਿਨਾਂ ਨੂੰ ਯਾਦ ਕਰ ਕਰਕੇ ਹਸਤ ਸਮਾਧ ਉਥਾਨ, ਸਮਾਧੀ ਤੋਂ ਉਥਾਨ ਹੋ ਕੇ ਹਸਤ ਕਈ ਹੱਸਣ ਲੱਗੇ। ਨੌਵੇਂ ਰਵ ਬ੍ਰਿਤ ਕਰ, ਨੌਵੇਂ ਜਿਹੜਾ ਅਧਿਆਇ ਆ ਇਹਦੇ ਵਿੱਚ ਰਵ ਕੇ 12 ਛੰਦ ਕਰਕੇ ਕਹਿੰਦੇ ਆ ਦਸਾ ਪ੍ਰਾਕ ਵਿਦਵਾਨ। ਵਿਦਵਾਨ ਭਾਵ ਗ੍ਰੰਥ ਕਰਤਾ ਭਰਤਰੀ ਜੀ ਆਪਣੀ ਜਿਹੜੀ ਪ੍ਰਾਕ ਵੀ ਪਹਿਲੀ ਜਿਹੜੀ ਦਸਾ ਹਾਲਤ ਆ ਅਵਸਥਾ ਆ ਉਹ ਕੈਤ ਕਹਿੰਦੇ ਹੈ। ਇੱਕ ਦਿਨ ਰਾਜਾ ਭਰਤਰੀ ਜੀ ਸਿਮਰ ਸਿਮਰ ਗਤ ਦਿਨ ਕੋ ਹਸਤ ਸਮਾਧ ਉਥਾਨ, ਹਸਤ ਸਮਾਧ ਉਥਾਨ, ਸਮਾਧੀ ਤੋਂ ਉਥਾਨ ਹੋ ਕੇ ਨਾ ਸਾਵਧਾਨਤਾ ਪਾ ਕੇ ਹਸਤ ਕਹੀਏ ਜਿਹੜੇ ਹੱਸਣ ਲੱਗੇ ਠੀਕ ਆਦਿ ਗੱਲੋਂ। ਸਿਮਰ ਸਿਮਰ ਗਤ ਦਿਨਾਂ ਕੋ, ਜਿਹੜੇ ਦਿਨ ਆ ਨਾ ਗਤ ਕਈ ਨਾਸ ਹੋਏ ਭਾਵ ਬੀਤੇ ਹੋਏ ਦਿਨ ਆ, ਬੀਤੇ ਹੋਏ ਦਿਨਾਂ ਨੂੰ ਸਿਮਰ ਸਿਮਰ ਗਏ ਯਾਦ ਕਰ ਕਰਕੇ ਹੱਸਣ ਲੱਗੇ। ਕੀ ਕਹਿੰਦੇ ਹੈ ਕਬਿਤ ਗੁਫਾ ਕੇ ਬਖਾਨ ਪੇ ਸਮਾਧ ਤੇ ਉਥਾਨ ਪਾਏ। ਕਹਿੰਦੇ ਆ ਵੀ ਸੁਣੋ ਵੀ ਇੱਕ ਦਿਨ ਮੈਂ ਯੋਗੀ ਰਾਜ ਭਰਤਰੀ ਗੁਫਾ ਦੇ ਪੱਥਰ ਉੱਤੇ ਬੈਠਾ ਹੋਇਆ ਸੀ ਅਤੇ ਸਮਾਧੀ ਲਾਈ ਹੋਈ ਸੀ। ਗੁਫਾ ਦੇ ਪੱਥਰ ਉੱਤੇ ਬੈਠੇ ਹੋਇਆ ਤੇ ਸਮਾਧ ਤੇ ਉਥਾਨ ਪਏ। ਸਮਾਧੀ ਤੋਂ ਉਥਾਨਤਾ ਪਾ ਕੇ ਭਾਵ ਸਾਵਧਾਨਤਾ ਪਾ ਕੇ ਬ੍ਰਹਮ ਧਿਆਨ ਸੁਖ ਖੋ ਮੈਂ ਧਿਆਨ ਕੀ ਨੇ ਐਸੇ। ਜਿਹੜਾ ਬ੍ਰਹਮ ਧਿਆਨ ਦਾ ਸੁਖ ਆ, ਬ੍ਰਹਮ ਜਿਹੜਾ ਬ੍ਰਹਮ ਵਿੱਚ ਧਿਆਨ ਲਾਉਣਾ, ਵਿਚਾਰ ਕਰਨ ਲੱਗੇ ਕਿ ਮੈਂ ਹੁਣ ਬ੍ਰਹਮ ਧਿਆਨ ਰੂਪ ਜਿਹੜਾ ਸੁਖ ਆ ਉਸ ਦੇ ਧਿਆਨ ਤੋਂ ਜਿਹੜਾ ਬਿਨਾਂ ਮੈਨੂੰ ਹੋਰ ਤੇ ਕੋਈ ਕੰਮ ਨਹੀਂ ਹੈ, ਮੈਂ ਧਿਆਨ ਕੀ ਨੇ ਐਸੇ ਐਸੇ ਭਾਵ ਇਹ ਨਿਸੇ ਭਾਵ ਦਿਨ ਰਾਤ ਦੇਰ ਰਾਤ ਕਹਿੰਦੇ ਮੈਂ ਧਿਆਨ ਕੀਤਾ। ਕਾਹਦਾ? ਬ੍ਰਹਮ ਧਿਆਨ ਦੇ ਸੁਖ ਦਾ। ਕੋਹਦਾ ਅਰਥ ਲਾਉਣਾ ਦਾ, ਬ੍ਰਹਮ ਵਿੱਚ ਧਿਆਨ ਕਾ ਰੂਪ ਸੁਖ ਦਾ। ਕਹਿੰਦੇ ਮੈਂ ਧਿਆਨ ਕੀਤਾ ਐਸੇ ਕੀ ਰਾਤ ਦਿਨ, ਅਤੇ ਕੀ ਸੋਚਿਆ ਬੀਤੇ ਜੇ ਦੇ ਹਾਰੇ ਦੁੱਖ ਵਾਰੇ ਤਾਂ ਸਮਾਰ ਹੱਸੋ ਵੀ ਜਿਹੜੇ ਦਿਹਾੜੇ ਬੀਤ ਗਏ ਆ ਉਹ ਦੁੱਖ ਦੇਣ ਵਾਲੇ ਸਨ, ਅਤੇ ਉਹਨਾਂ ਨੂੰ ਮੈਂ ਯਾਦ ਕਰ ਕਰਕੇ ਹੱਸਦਾ ਹਾਂ। ਕਿਉਂ? ਬੀਤੇ ਜੇ ਦਿਹਾੜੇ, ਵੀ ਜਿਹੜੇ ਦਿਹਾੜੇ ਬੀਤੇ ਬੀਤ ਗਏ ਆ ਉਹ ਦੁੱਖ ਵਾਲੇ ਦੁੱਖ ਵਾਰੇ ਬੜੇ ਦੁੱਖ ਵਾਲੇ ਸੀ, ਤਾਂ ਸੰਮਾਰ ਹੱਸੋ, ਤਾਂ ਕਿ ਉਹਨਾਂ ਦਿਨਾਂ ਨੂੰ ਸੰਮਾਰ ਕੇ ਯਾਦ ਕਰਕੇ ਹੱਸੋ ਹੱਸਣਾ ਵੀ ਦੁਸ਼ਟ ਧਨੀ ਦੁਆਰੇ ਜੇ ਪ੍ਰਮਾਣ ਵਾਰੇ ਐਸੇ। ਵੀ ਜਿਹੜੇ ਇਹੋ ਜਿਹੇ ਦਿਨ ਸੀ ਕਿ ਦੁਸ਼ਟ ਲੋਕ ਧਨੀ ਲੋਕਾਂ ਦੇ ਦੁਆਰੇ ਬੂਹਿਆਂ 'ਤੇ ਭਰਮਾਉਣ ਵਾਲੇ, ਚੱਕਰ ਫਰਾਉਣ ਵਾਲੇ, ਫਿਰਨ ਫਰਾਉਣ ਵਾਲੇ ਐਸੇ ਕਹੀਏ ਦਿਨ ਰਾਤ, ਜਿਹੜੇ ਦੁਸ਼ਟ ਧਨਵਾਨਾਂ ਦੇ ਬੂਹੇ 'ਤੇ ਦਿਨ ਰਾਤ ਫਿਰਨ ਵਾਲੇ ਸੀ, ਮੰਗਦੇ ਫਿਰਦੇ ਸਾਂ, ਵਿਧਵਤਾ ਘੋਟਦੇ ਫਿਰਦੇ ਸਨ, ਉਹਨਾਂ ਦਿਨਾਂ ਨੂੰ ਯਾਦ ਕਰਕੇ ਕਹਿੰਦੇ ਮੈਂ ਹੱਸਦਾ। ਜਿਹੜੇ ਦੁਸ਼ਟ ਧਨਵਾਨਾਂ ਦੇ ਬੂਹੇ 'ਤੇ ਦਿਨ ਰਾਤ ਫਿਰਨ ਫਰਾਉਣ ਵਾਲੇ ਸਨ, ਭਰਮਾਉਣ ਵਾਲੇ ਸੀ, ਚੱਕਰ ਕਢਾਉਣ ਵਾਲੇ ਸੀ, ਫਿਰ ਕਿਹੋ ਜਿਹੇ ਸੀ? ਦੁੱਖ ਦੜ ਜੜਤਾ ਕਿਹੇ ਅਤੇ ਜਾਚ ਨਾ ਨਕੇਤ ਜੇ ਤੇ। ਜੋ ਕਿਉਂਕਿ ਬੰਦਾ ਪਰਾਇਆ ਦੇ ਦੀਨ ਹੈ, ਪਰਾਇਆ ਦੇ ਆਸਰੇ ਰਹਿੰਦਾ ਹੈ, ਉਹ ਬੜਾ ਦੁਖੀ ਹੁੰਦਾ ਅਤੇ ਮੂਰਖ ਬਣ ਜਾਂਦਾ। ਉਸ ਗੱਲ ਨੂੰ ਬਿਆਨ ਕਰਦੇ ਕਹਿੰਦੇ ਵੀ ਜੋ ਪਰਾਧੀਨਤਾ ਦੇ ਰੂਪ ਐਸੇ ਦੁੱਖ ਅਤੇ ਜੜਤਾ ਕਹੀਏ ਮੂਰਖਤਾ ਦੇ ਹੇਤ ਕਾਰਨ ਸਨ, ਜਾਚਨਾ ਨਕੇਤ, ਜਾਚਨਾ ਕਹੀਏ ਮੰਗਤੇ ਪੁਣਾ, ਜਿਹੜੀ ਕੰਗਾਲ ਪੁਣਾ, ਕੰਗਾਲ ਪੁਣਤਾ ਅਤੇ ਨਕੇਤ ਕੀ ਇਹ ਘਾਰੀ ਸੀ। ਕੰਗਾਲਤਾ ਅਤੇ ਘਾਰੀ ਸੀ, ਫਿਰ ਲੋਭ ਲਾ ਭੋਗ ਲਾਭ ਕੇ ਸਮੇਤ ਮਦ ਦੇਤ ਐਸੇ। ਭੋਗ ਜੇ ਤੇੜਾ ਪਾਠ ਦੇ ਅਰਥ ਲਾ ਲੈਣਾ ਇੱਧਰ, ਦੁੱਖ ਜੜਤਾ ਕਿਸੇ ਜਾਚਨਾ ਕੇ ਜਾਚਨਾ ਨਕੇਤ ਜੇ ਤੇ ਭੋਗ ਲਾਭ ਕੇ ਸਮੇਤ ਮਦ ਦੇਤ ਐਸੇ। ਅਰਥ ਵਾਸਤੇ ਜੇ ਤੇ ਇੱਦਾਂ ਲਾ ਲੈਣਾ, ਜੇ ਤੇ ਭਾਈ ਜਿੰਨੇ ਵੀ ਸਨ ਉਹ ਦਿਨ ਉਹਦੇ ਭੋਗਾਂ ਦੀ ਪ੍ਰਾਪਤੀ ਦੇ ਸਮੇਤ ਸਨ, ਭੋਗ ਲਾਭ ਕੇ ਸਮੇਤ, ਲਾਭ ਦਾ ਅਰਥ ਪ੍ਰਾਪਤੀ, ਭੋਗ ਲਾਭ ਪ੍ਰਾਪਤੀ ਦੇ ਸਮੇਤ ਅਤੇ ਮਦ ਦੇਤ ਐਸੇ। ਐਸੇ ਕਹੀਏ ਇਹ ਨਾਮ ਸੱਪ ਦਾ ਹੁੰਦਾ, ਸੱਪ ਦੇ ਸੇਕਈ ਵਰਗੇ, ਸੱਪ ਵਰਗੇ ਜਾਂ ਜੋ ਸੱਪ ਸਮਾਨ ਮਦ ਕਹੀਏ ਹੰਕਾਰ ਆ, ਉਹ ਹੰਕਾਰ ਰੂਪ ਮਦ ਕਹੀਏ ਮਸਤੀ ਦੇਤ ਦਿੰਦੇ ਸਨ। ਸੱਪ ਸਮਾਨ ਹੰਕਾਰ ਰੂਪ, ਜਿਵੇਂ ਸੱਪ ਜ਼ਹਿਰ ਹੁੰਦੀ ਨਾ, ਇਸੇ ਤਰ੍ਹਾਂ ਕਹਿੰਦੇ ਵੀ ਉਹ ਸੱਪ ਵਰਗੇ ਅਤੇ ਹੰਕਾਰ ਰੂਪੀ ਜ਼ਹਿਰ ਦਿੰਦੇ ਸਨ। ਜੇਹੀ ਮੋਹ ਮਤ ਪਾਠ ਦੇਖਣਾ ਪੈਣਾ, ਜੇਈ ਠੀਕ ਹੈ, ਜੇਈ ਮੋਰ ਮਤ ਹਤੇ ਦੁੱਖ ਦੜ ਜੜਤਾ ਕੇ ਹੇਤ ਜਾਚਨਾ ਨਕੇਤ ਜੇਤੇ, ਭੋਗ ਲਾਭ ਕੇ ਸਮੇਤ ਮਤ ਜੇਤ ਐਸੇ। ਦੁੱਖ ਜੜਤਾ ਵੀ ਜੋ ਪਰਾਇਆ ਦੇ ਅਧੀਨ ਕਰਨ ਵਾਲੇ ਅਤੇ ਨਿਰਲਜਤਾ ਬੇਸ਼ਰਮੀ ਰੂਪੀ ਜੜਤਾ ਦੇ ਕਾਰਨ ਸੀ ਅਤੇ ਕੰਗਾਲਤਾਈ ਦੇ ਕਾਰਨ ਸੀ ਅਤੇ ਕੰਗਾਲਤਾਈ ਦੇ ਘਾਰੀ ਸਨ, ਅਤੇ ਫਿਰ ਭੋਗ ਲਾਭ ਕੇ ਸਮੇਤ, ਭੋਗਾਂ ਪਦਾਰਥਾਂ ਜਿਹੜੀ ਲਾਭ ਆ ਉਹ ਪ੍ਰਾਪਤ ਲਾਭ ਕਹੀਏ ਪ੍ਰਾਪਤੀ ਦੇ ਸਹਿਤ ਕਿਹੋ ਜਿਹੇ ਸੀ? मद देत ऐसे ऐसे कही सप वर्ग सप की न्याई जड़ा मद हंकार है वह हंकार दे देन वाले सन। कहन दा मतलब की आ कि जिहड़े धनी पुरश आ ते ओ राजा दे धनी पुरश राजा दे मंगण तो कोई जड़ा धन की प्राप्ति होई ते उस करके भोग प्राप्त होए भोगां नूं जड़ा हंकार सहित भोग गया ते जिस तरह सप दे लड़न दे नाल जहर चढ़दी है उस तरह ही वह जिहड़े दिन सी कहिंदे आए उदों हंकार रूपी विख चढ़ रही सी भोगां नूं भोग भोग के हंकार चढ़ रहा सी जिवें जहर चढ़दी वे हंकार चढ़ रहा सी ते ओह कहो जिहे दिन सन जेई मोर मत हते जेई भाव जेड़े मोर कहीए मेरी जिहड़ी मत सी श्रेष्ठ बुद्धि सी ते उस नूं हते कहीए नाश करन वाले सन अब वह ऐह गते आप कहीए हुण वह जिहड़े दिन ऐह नाम दिन दा इत्थे वह नाम ओहदा हुण कहिंदे वह जिहड़े दिन आ गते कहीए नाश हो गए हैं नाश होए हैं परमेश्वर की कृपा नाल बंदगी की कृपा नाल ऐह बीते ऐह मोर वह ऐह ऐसे ऐह बीते कहिंदे हुण जिहड़ा वर्तमान समा चल रहा जिहड़ी मैं अवस्था की गल कर रहा इहदे विच जिहड़े जो दिन पए बीतते हैं ना ऐह नाम दिन दा जो ऐह बीते ऐह जिहड़े दिन बीते गए बीतते पए आ ऐह मोर कहिंदे उह जिहड़े दिन आ मोर दे समान आ ठीक है जी वह ऐह ऐसे कहिंदे उह जिहड़े ऐह कहे दिन आ उह सी ऐसे कहिए सब वर्गे सी ते जिवें मोर सप नूं खा लैंदा इस तरह कहिंदे आ जिहड़े मेरे दिन आ मोर वर्गे आ उह दिन सप वर्गिआं नूं इहनां दिनां ने भक्खण कर लिया जिवें मोर सप नूं खा लैंदा इस तरह यह मेरे दिन समझ लो मोर वर्गे जिन्हां ने उह दिन सप वर्गिआं नूं खा लिया है भक्खण कर लिया है भाव अज मैं समाधि 'च रहिंदा ते खुश प्रसन्न रहिंदा नहीं ते पहलां भेख ज़्यादा सी ते कमाई घट सी उहनां झूलना छंद भोग संजोग कर दुष्ट अग्ञान आर दुष्ट अग्ञान जो आर के वैरी है दुष्ट अग्ञान वैरी दे संजोग करके मिलाप करके मो और मैं पयो पुष्ट पाना मोह और मैं भाव मेरे हिरदे विच जिहड़ा सूरज समान भाना नाम सूरज दा जो सूरज समान भोग आ वह भोगां दी जिहड़ी इच्छा कराउण वाला काम आ वह बड़ा बलवान हो गया पयो पुष्ट भाना वह बड़ा बलवान हो गया भोग संजोग कर दुष्ट अग्ञान यार मोर और मैं पयो पुष्ट भाना शत्रु दी न्याई बैरी दी न्याई दुख देण वाला खोटा ओ किया अग्ञान ठीक है जी उस अग्ञान दे संबंध करके कहिंदे मेरे हिरदे विच कामदेव उत्पत होया ते सूरज दी न्याई जो बड़ा बलवान है ते भोगां दी इच्छा दे कराउण वाला उस काम बारे गल कर रहे समर कि तिमर मैं संस्कारों पजे पजे बाटिया उस काम दे कहिंदे हनेरे करके ऐसे संकल्प उत्पत्त होण दे जिन्हां करके संसार दा जिहड़ा सार रूप अमृत फालिया उह सी किहनूं जाणिया इस्त्री नूं संसार को अजे सार संसार को नार जाना कि संसार दा जो सार आ उह नार जाना इस्त्री नूं जाणिया समझ आई कि नहीं? ये तो थोड़ा कठिन है, मैं दोबारा कर दा। भोग नाम का, भोग नाम होता भोग, तो भोग नाम काम का भी होंगे, ठीक है। तो भोगा की मतलब इच्छा कौन करवा? कामदेव करवा। ता करके इतने क्या आ कहते भोग संयोग कर काम ते दुष्ट अज्ञान, दुष्ट जिहड़ा ज्ञान वैरी आ उहदे संयोग करके भोग ही काम, जिहड़ा काम पैदा हुंदा ते उहदे च काम आ मोह। और मैं भाई पुष्ट भाना मेरे हिरदे विच कहिंदे बड़ा पुष्ट के बलवान होया, किहदे समान? भाना के सूरज समान, सूरज समान भोगां दी इच्छा कराउण वाला काम बड़ा मेरे अंदर बलवान हो गया। समर के तेमर सह संस्कारों पजे, संस्कारों पजे, ये पाठ कठा है गाना, संस्कारों पजे भाव होड़े में चूड़ा निकल जाना, पांच संस्कार उपजे, उपजे भाव पैदा। समर के, समर नाम की दा वा काम दा, भाव उस काम दे, समर के भाव काम दे। तिमर से कहिए तिमर, तिमर सह पाठ आ गए, तिमर मैं पाठ है, तिमर मैं पाठ है, काम दे तिमर मैं गई नेरे बेच संस्कार उपजे। इस तरह के कहते संस्कार जड़े उपजे पैदा होंगे कि जिस करके सार संसार के को नार जाना, जड़ा संसार दा सार आ ओदे है परमेशर आ ब्रह्म आ, पर संसार दे सार सिधांत की समझिया नार जाना, इस्त्री नूं जाणिया कि इस्त्री संसार दा सार मुख है। काम दे मारे इस तरह मन च फुरने हो रहे, अज्ञान दे दुष्ट वैरी करके ते उहदे करके जिहड़ा काम दा संयोग होण डिया, भोगां दा संयोग होण डिया, उहदे करके इस्त्री मान दिस रही है। सार इहो दिस लगा भी सार जिहड़ा मुख संसार दी जिहड़ी है हिस्सा उह इस्त्री ही है। बुद्ध के नैन मोह ज्ञान अंजन दे, फिर संतां ने कृपा करके बड़ा तरस किया, बड़ा तरस किया संतां महापुरशां ने, ते उन्हां बुद्ध के नैन मोह ज्ञान अंजन दे। फिर कहिंदे संतां जी कृपाई वी संतां ने जिहड़ी बुद्धि सी ना कहिंदे मेरी, उह बुद्धि रूप नेत्रां दी, बुद्धि रूप नेत्रां दे विच विचार रूपी सुरमा पाया, मन बुद्ध रूपी मनो नेत्रिया विवेक दे राग रूपी सुरमा पाया, जां विचार रूपी सुरमा पाया मन बुद्ध रूपी नेत्रां विच। देखा ना बुद्ध के नाम पावा मन बुद्ध रूपी जिहड़े नेत्र सी उन्हां नेत्रां दे विच ज्ञान अंजन दियो, ज्ञान रूपी अंजन गई सुरमा दिता, जां विचार रूपी सुरमा दिता। पाद त्रै नैन के सेवक सेव माना, जदों सुरमा पिया विचार रूपी तबदों कहिंदे मैं आप नूं, मैं कहिंदे मैंने मतलब मैं अपने आप नूं शिव जी दे चरणां दा सेवक मनना कीता। नैन पाद त्रै, त्रै नैन भाव तीन नैणा वाले शिव जी के जिहड़े पाद चरण आ, और ना चरणा दे जिहड़े सेवक आ वह मन के मनना कीता। पायो अब चतर मैं लोक दस चतर, विश्राम कि सही लगता। पायो अब चतर मैं लोक दस चतर मैं, उस शिव जी के चरणा के प्रताप करके कहते अब मैं हूँ मैं चौदह ही लोगों के चतुर सियाणा होया हाँ। पायो अब चतुर मैं लोग दस चतुर मैं, कहते अब मैं चतुर हूँ, कहते मैं चतुर हो गया वा, ठीक है। लोग दस चतुर मैं चौदह लोगों के, चौदह लोगों के कहते मैं चतुर सियाणा होया, मेरा पाप सब पास ध्यान है, एडा ज्ञानी हो गया। क्योंकि गोरखनाथ जी शिवजी के उपासक सन,
ਭਰਤਰੀ ਜੀ ਵੀ ਸ਼ਿਵ ਜੀ ਦੇ ਪਾਸ ਕੀ ਹੋ ਗਏ ਨਾ, ਬ੍ਰਹਮ ਕੋ ਵੇਦ ਕਰ ਭੇਦ ਹਨ, ਆਪਣੇ ਬ੍ਰਹਮ ਸਰੂਪ ਨੂੰ, ਬ੍ਰਹਮ ਸਰੂਪ ਜੋ ਆਤਮਾ ਉਹਨੂੰ ਜਾਣ ਕੇ ਭੇਦ ਦਾ ਨਾਸ਼ ਕੀਤਾ। ਬ੍ਰਹਮ ਕੋ ਵੇਦ ਕਰ, ਭਾਵ ਬ੍ਰਹਮ ਨੂੰ, ਬ੍ਰਹਮ ਰੂਪ ਜੋ ਆਤਮਾ ਉਹਨੂੰ ਵੇਦ ਕਰਕੇ ਕਹੀਏ, ਭਾਵ ਜਾਣ ਕਰਕੇ ਭੇਦ ਕਹੀਏ, ਜੀਵ ਇਸ ਦੀ ਭੇਦ ਦਾ ਜਿਹੜਾ ਭੇਦ ਭਰਮ ਸੀ ਉਹਨੂੰ ਹਾਨਾ ਕੀ ਨਾਸ਼ ਕੀਤਾ। ਆ ਗਈ ਨਾ ਸਮਝੀ? ਪਾਇਓ ਆਪ ਚਤਰ ਮੈਂ ਲੋਕ ਦਸ ਚਤਰ ਮੈਂ, ਕਹਿੰਦੇ ਵੀ ਆਪ ਹੁਣ ਮੈਂ ਚਤਰ, ਮੈਂ ਚਤਰ ਹੋ ਗਿਆ, ਪਾਇਓ ਕੀ ਹੋ ਗਿਆ, ਲੋਕ ਦਸ ਚਤਰ 14 ਲੋਕਾਂ ਦੇ ਵਿੱਚ, ਕਿਉਂਕਿ ਬ੍ਰਹਮ ਕੋ ਵੇਦ ਕਰ ਭੇਦ ਭੇਦ ਹਨ, ਕਿਉਂਕਿ ਕਹਿੰਦੇ ਬ੍ਰਹਮ ਦੇ ਜਿਹੜੇ ਗਿਆਨ ਕਰਕੇ ਨਾ, ਜਾਂ ਬ੍ਰਹਮ ਰੂਪ ਜੋ ਆਤਮਾ ਉਹਨੂੰ ਵੇਦ ਕਰਕੇ ਜਾਣ ਕਰਕੇ, ਜਾਂ ਵੇਦ ਕਹੀਏ ਗਿਆਨ ਕਰਕੇ, ਜੀਵ ਈਸ਼ਵਰ ਦਾ ਜਿਹੜਾ ਭੇਦ ਆ ਉਹਨੂੰ ਮੈਂ ਹਾਨਾ ਕਹੀ ਨਾਸ਼ ਕਰ ਲਿਆ। ਅਤੇ ਇੱਥੇ ਭਾਨਾ ਪਾਠ ਵੀ ਆ, ਭਾਵ ਉਸ ਭੇਦ ਭਰਮ ਨੂੰ ਭਾਨਾ ਕਹੀ ਭੰਨ ਲਿਆ ਹੈ, ਭੰਨ ਦਿੱਤਾ ਹੈ। ਬਿੱਤ ਇੱਥੇ ਵਿਦਵਾਨ ਜਾਣ ਉੱਦਾਂ ਇੱਕ ਗੱਲ ਦੱਸਦੇ ਆ, ਜਿਹੜੇ ਕੋਈ ਨਿਰਮਲੇ ਸਾਧੂ ਸੰਤ ਆ ਉਹ ਦੱਸਦੇ ਆ ਵੀ ਪਹਿਲਾਂ ਸ਼ਤਰੂ ਦੀ ਨਿਆਈ ਖੋਟੇ ਗਿਆਨ ਨੂੰ ਕਿਹਾ, ਇਸ ਕਰਕੇ ਜਾਣਿਆ ਜਾਂਦਾ ਜੋ ਕੋਈ ਖਰਾ ਗਿਆਨ ਆ ਵੀ ਇਸ ਤੋਂ ਵੱਖਰਾ ਹੈ, ਵੀ ਪਹਿਲਾਂ ਜੋ ਵੈਰੀ ਦੀ ਨਿਆਈ ਖੋਟੇ ਗਿਆਨ ਨੂੰ ਕਿਹਾ ਆ, ਅਤੇ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਵੀ ਖੋਟਾ ਗਿਆਨ ਆ, ਠੀਕ ਹੈ ਜੀ, ਦੁਸ਼ਟ 'ਚ ਲਿਖਿਆ, ਇਹਦਾ ਮਤਲਬ ਖੋਟਾ ਗਿਆਨ ਹੋ ਅਗਿਆਨ ਹੋ ਗਿਆ। ਅਤੇ ਕਹਿੰਦੇ ਵੀ ਕੋਈ ਖਰਾ ਗਿਆਨ ਵੀ ਆ ਇਸ ਤੋਂ, ਇਹਦਾ ਮਤਲਬ ਖਰਾ ਗਿਆਨ ਵੀ ਕੋਈ ਹੋਰ ਹੋਊਗਾ, ਕੋਈ ਖਰਾ ਗਿਆਨ ਵੀ ਹੋਊਗਾ, ਉਹ ਕਿਹੜਾ? ਅਤੇ ਉੱਤਰ ਜੀ ਦਿੰਦੇ ਆ ਵੀ ਖੋਟੇ ਖਰੇ ਕਰਮ ਜੋ ਕਰਨੇ ਆ ਉਹ ਦੋਨੋਂ ਜਿਹੜੇ ਅਗਿਆਨ ਦਾ ਕਾਰਜ ਆ, ਕਿਉਂਕਿ ਗਿਆਨ ਵਾਸਤੇ ਹੋ ਗਏ ਕਰਮ ਖੋਟੇ ਖਰੇ ਕਰੀਦੇ ਆ। ਪਰੰਤੂ ਕਹਿੰਦੇ ਹਿੰਸਾ ਕਰ, ਚੋਰੀ ਕਰਨੀ, ਕਿਸੇ ਦੀ ਹੱਤਿਆ ਕਰਨੀ, ਝੂਠ ਬੋਲਣਾ, ਜਿਹੜੇ ਆਦਿ ਵਿਸ਼ੇ ਜੋ ਪ੍ਰੀਤੀ ਆ ਉਹ ਤਾਂ ਹੈ ਖੋਟਾ ਅਗਿਆਨ, ਇਹ ਖੋਟੇ ਅਗਿਆਨ ਦਾ ਕਾਰਜ, ਜਿਹੜੇ ਕਿ ਨਾ ਧੋਖੇ ਧੜੀਆਂ ਕਰਨੀਆਂ। ਅਤੇ ਖਰਾ ਗਿਆਨ ਕੀ ਹੈ? ਜਿਹੜਾ ਆਪਣੇ ਸਰੂਪ ਨੂੰ ਨਾ ਜਾਣ ਕੇ, ਅਤੇ ਆਪਣੇ ਸਰੂਪ ਨੂੰ ਜਾਣਦੇ ਨਹੀਂ ਪਰ ਸ੍ਰੇਸ਼ਟ ਕਰਮਾਂ ਦੇ ਵਿੱਚ ਪ੍ਰੀਤੀ ਕਰਨੀ, ਉਹ ਹੁੰਦਾ ਵਾ ਖਰਾ ਗਿਆਨ। ਅਤੇ ਉਹ ਐਸਾ ਗਿਆਨ ਜਿਹੜਾ ਨਰਕ ਦੇ ਦੁੱਖ ਦਾ ਕਾਰਨ ਨਹੀਂ ਹੈ, ਇਹ ਤਾਂ ਖਰਾ ਗਿਆਨ ਉਹਨੂੰ ਕਿਹਾ ਜਾਂਦਾ। ਜਿਹੜੇ ਸ੍ਰੇਸ਼ਟ ਕਰਮ ਕਰਨੇ ਉੱਥੇ ਨਰਕ ਦਾ ਦੁੱਖ ਨਹੀਂ ਹੁੰਦਾ, ਕਿਉਂਕਿ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਪਰ ਹੈ ਤਾਂ ਉਹ ਵੀ ਅਗਿਆਨ ਹੈ, ਕਿਉਂਕਿ ਉੱਥੇ ਸਵਰਗ ਆ, ਆਤਮ ਸਰੂਪ ਦੀ ਪ੍ਰਾਪਤੀ ਨਾ ਹੋਈ। ਇਸ ਕਰਕੇ ਇੱਕ ਖਰਾ ਗਿਆਨ ਹੈ, ਇੱਕ ਖੋਟਾ ਗਿਆਨ ਹੈ। ਦੱਸ ਦਿੱਤਾ ਵੀ ਖੋਟਾ ਗਿਆਨ ਤਾਂ ਉਹ ਆ ਜਿਹੜੀ ਹਿੰਸਾ, ਚੋਰੀ, ਝੂਠ, ਬਿਲਕੁਲ ਹੀ ਪਾਮਰ ਜੀ ਬਣੇ ਰਹਿਣਾ। ਅਤੇ ਖਰਾ ਅਗਿਆਨ ਉਹ ਆ ਜਿਹੜਾ ਬਾਕੀ ਦੇ, ਚਲੋ ਧਰਮ ਦੇ ਕਰਮ ਜਿਵੇਂ ਆਪਾਂ ਅੱਜ ਕੱਲ੍ਹ ਕਰੀ ਜਾਂਦੇ ਹਾਂ, ਅਤੇ ਦੂਜਾ ਪਰ ਸਰੂਪ ਦੀ ਬਰਾਬਰੀ ਕੋਈ ਨਹੀਂ। ਇਹ ਵੱਡੇ ਵੱਡੇ ਗਿਆਨੀਆਂ ਦਾ ਹਾਲ ਸਮਝ ਲਓ, ਜਿਹੜੇ ਆਪ ਨੂੰ ਬਹੁਤ ਮੰਨਦੇ ਨਾ, ਸਮਝ ਲਓ ਵੀ ਖਰਾ ਗਿਆਨ ਤਾਂ ਉਹਨਾਂ ਅੰਦਰ ਵੀ ਆ, ਅਤੇ ਖੋਟਾ ਗਿਆਨ ਤਾਂ ਤਕਰੀਬਨ ਸਾਰਿਆਂ ਹੀ ਅੰਦਰ ਹੈ, ਕਿਉਂਕਿ ਅੱਜ ਕੱਲ੍ਹ ਦੇ ਹਿੰਸਾ, ਚੋਰੀ, ਮਾਣ ਵਡਿਆਈ ਦੇ ਸਾਰਿਆਂ ਦੇ ਅੰਦਰ ਹੀ ਭਰੀ ਹੋਈ। ਸੋ ਖਰੇ ਗਿਆਨ ਅਤੇ ਖੋਟੇ ਗਿਆਨ ਤਾਂ ਆਪਾਂ ਸਾਰੇ ਰਾਹੀਂ ਹੀ ਹਾਂ, ਇਹਦੇ ਵਿੱਚ ਇਹਦੇ ਕੋਈ ਸ਼ੱਕ ਨਹੀਂ। ਦੋ ਤਰ੍ਹਾਂ ਦਾ ਗਿਆਨ, ਖੋਟਾ ਅਤੇ ਖਰਾ ਗਿਆਨ, ਸਮਝ ਲੈਣਾ। ਕਬਿਤ ਚੀਨੋ ਜਾਬ ਕਿੰਚਿਤ ਕਰੇ ਦਜੋ ਮਦਾਂ ਦੁ ਪਾਇਓ। ਫਿਰ ਭਰਤਰੀ ਜੀ ਕਹਿੰਦੇ ਜਦੋਂ ਮੈਂ ਥੋੜ੍ਹਾ ਜਿੰਨਾ ਸ਼ਾਸਤਰ ਗਿਆਨ ਜਾਣਿਆ ਸੀ, ਚੀਨੋ ਜਬ ਕਿੰਚਿਤ, ਕਿੰਚਿਤ ਭਾਵ ਥੋੜ੍ਹਾ, ਕਿੰਚਿਤ ਮੱਤ ਥੋੜ੍ਹਾ ਜਿੰਨਾ, ਜਦੋਂ ਮੈਂ ਕੁਝ ਜਾਣਿਆ, ਭਾਵ ਸ਼ਾਸਤਰਾਂ ਨੂੰ ਪੜ੍ਹ ਪੁੜ ਕੇ, ਵੇਦਾਂ ਪੜ੍ਹ ਕੇ ਗਿਆਨ ਜਾਣਿਆ, ਕੁਝ ਗਿਆਨੀ ਬਣਿਆ, ਕਰਿੰਦ ਜਿਉਂ ਮਦਾਂਦ ਪਇਓ। ਜਿਉਂ ਕਹੀਏ ਕਹਿੰਦੇ ਕਰਿੰਦ ਨਾਮ ਹਾਥੀ ਦਾ, ਹਾਥੀ ਜਿਉਂ ਹੁੰਦਾ ਨਾ ਮਸਤਿਆ ਹੋਇਆ ਇਸ ਤਰ੍ਹਾਂ, ਜਾਂ ਹਾਥੀ ਬਹੁਤ ਵੱਡਾ ਹੁੰਦਾ, ਇਸ ਤਰ੍ਹਾਂ ਹੰਕਾਰ ਵੀ ਬਹੁਤ ਵੱਡਾ ਹੁੰਦਾ। ਹੰਕਾਰ ਹਮੇਸ਼ਾ ਵੱਡੇ ਨੂੰ ਹੀ ਹੁੰਦਾ, ਅਤੇ ਵੱਡਾ ਜਿਹੜਾ ਹੋਵਾਂਦਾ ਉਹਨੂੰ ਹੀ ਹੰਕਾਰ ਹੁੰਦਾ, ਹਾਥੀ ਵੱਡਾ ਹੁੰਦਾ।
ਹਾਥੀ ਦੇ ਵਾਂਗ ਕਹਿੰਦੇ ਮੱਦ ਆਂਧ ਭਾਵ ਮੱਦ ਆਂਧ ਹੰਕਾਰ ਦੇ ਨਾਲ ਆਂਧ ਗਈ ਅੰਧਾ ਤਦੋਂ ਕਹਿੰਦੇ ਹਾਥੀ ਵਾਂਗੂ ਹੰਕਾਰ ਨਾਲ ਅੰਨਾ ਹੋ ਗਿਆ ਸੀ ਕਿਨੋ ਜਪ ਕਹਿੰਦੇ ਜਦੋਂ ਮੈਂ ਕੁਝ ਜਾਣਿਆ ਭਾਵ ਲੱਗਾ ਵੀ ਮੈਂ ਕੁਝ ਜਾਣਨ ਲੱਗਾ ਮੈਨੂੰ ਪਤਾ ਲੋਕਾਂ ਜਿਵੇਂ ਆਪਾਂ ਕਹਿੰਦੇ ਗਿਆਨੀ ਮੈਂ ਤਾਂ ਪਤਾ ਸਾਰਾ ਅਤੇ ਕਰਿੰਦ ਜੋ ਮਦਾਂਦ ਪਿਆ ਜਿਉਂ ਕਹਿੰਦੇ ਹੁੰਦਾ ਨਾ ਹਾਥੀ ਵੱਡਾ ਇਸੇ ਤਰ੍ਹਾਂ ਹਾਥੀ ਵਾਂਗ ਜਾਂ ਹਾਥੀ ਰੂਪ ਜਿਹੜਾ ਮਦ ਹੰਕਾਰ ਹੈ ਉਹ ਹੰਕਾਰ ਦੇ ਵਿੱਚ ਅੰਨਾ ਭਇਓ ਕਹੀਏ ਹੋ ਗਿਆ ਤਬੇ ਮੋਹੇ ਜਾਣ ਲਇਓ ਸਭੀ ਗਿਆਤ ਆਪ ਕੋ ਤਵੀ ਤਬੇ ਤਵੇ ਪਾਠ ਹੀ ਹੈ ਤਬੇ ਮੋਹੇ ਜਾਣ ਲਇਓ ਸਭੀ ਗਿਆਤ ਆਪ ਕੋ ਤਬੇ ਕੀ ਉਸ ਵੇਲੇ ਮੋਹੇ ਕਹੀਏ ਮੈਂ ਜਾਣ ਲਇਓ ਜਾਣ ਲਿਆ ਸਭੀ ਗਿਆਤ ਆਪ ਕੋ ਆਪਣੀ ਆਪਣੇ ਆਪ ਨੂੰ ਸਭਨਾ ਗੱਲਾਂ ਦਾ ਗਿਆਤਾ ਜਾਣ ਲਿਆ ਸੀ ਤਬੇ ਮੋਹੇ ਜਾਣ ਲਿਆ ਤਦੋਂ ਕਹਿੰਦੇ ਮੈਂ ਜਾਣ ਲਿਆ ਸਭੀ ਗਿਆਤ ਆਪ ਕੋ ਕਿ ਆਪਣੇ ਆਪ ਨੂੰ ਸਮਝ ਲਿਆ ਮੈਂ ਕਿ ਮੈਨੂੰ ਸਾਰੀ ਗਿਆਤ ਸਾਰਾ ਹੀ ਮੈਨੂੰ ਪਤਾ ਕਿਹੜੀ ਗੱਲ ਦਾ ਭੁਲੇਖਾ ਹੋਣ ਮੈਨੂੰ ਕੋਈ ਗੱਲ ਦੀ ਘਾਟ ਨਹੀਂ ਮੈਂ ਸਭ ਜਾਣਦਾ ਤਾਸ ਮਦ ਤਾਪ ਕੇ ਪ੍ਰਤਾਪ ਕਰ ਮੇਰੇ ਮਨ ਮਾਹੇ ਤਾਸ ਮਦ ਤਾਪ ਕੇ ਪ੍ਰਤਾਪ ਕਰ ਮੇਰੇ ਮਨ ਮਾਹੇ ਤਾਸ ਕਹੀਏ ਉਸ ਕੀ ਹੰਕਾਰ ਉਸ ਮਦ ਕਹੀਏ ਹੰਕਾਰ ਦੇ ਹੰਕਾਰ ਰੂਪੀ ਤਾਪ ਦੇ ਪ੍ਰਤਾਪ ਕਰਕੇ ਜਾਂ ਵਿਸ਼ੇਸ਼ ਕਰਕੇ ਤਪਸ਼ ਕਰਕੇ ਤਪ ਕਰਕੇ ਮੇਰੇ ਮਨ ਮਾਹੇ ਮੇਰੇ ਮਨ ਦੇ ਵਿੱਚ ਕਾਸ਼ ਰਹੋ ਨਾ ਹੈ ਗਿਆਨ ਪੁੰਨ ਪਾਵ ਕੋ ਕੁਝ ਵੀ ਕਹਿੰਦੇ ਰਿਹਾ ਨਹੀਂ ਗਿਆਨ ਪੁੰਨ ਪਾਪ ਦਾ ਪੁੰਨ ਪਾਪ ਦਾ ਕੁਝ ਵੀ ਗਿਆਨ ਨਹੀਂ ਰਿਹਾ ਮਤਲਬ ਕਹਿਣ ਦਾ ਵੀ ਪਾਪ ਪੁੰਨ ਦੀਆਂ ਗੱਲਾਂ ਨੂੰ ਮੈਂ ਪੰਡਤਾਂ ਦੇ ਗਪੌੜੇ ਮੰਨਣ ਲੱਗ ਪਿਆ ਇਸ ਤਰ੍ਹਾਂ ਦਾ ਐਵੇਂ ਝੂਠਾ ਜਿਹਾ ਗਿਆਨੀ ਹੋ ਗਿਆ ਸਾਂ ਵੀ ਜੇ ਕਹਿਣਾ ਆਹ ਕਰੋਗੇ ਪੁੰਨ ਮਿਲੂਗਾ ਆਹ ਕਰੋਗੇ ਪਾਪ ਹੋਊਗਾ ਅਸੀਂ ਤੋ ਮੈਂ ਸਮਝ ਲੱਗਿਆ ਵੀ ਇਹ ਸਭ ਗੱਲਾਂ ਹੀ ਆ ਇਹ ਸਭ ਝੂਠ ਹੀ ਆ ਇਹ ਬਿਲਕੁਲ ਇੱਦਾਂ ਹੋ ਹੀ ਜਾਂਦਾ ਹਾਂ ਇਹ ਸਾਨੂੰ ਹੁਣ ਮਾਤੜਾਂ ਨੂੰ ਕੋਈ ਗਿਆਨ ਨਹੀਂ ਫਿਰ ਵੀ ਆ ਕਿਸੇ ਵਾਲੇ ਮਹਾਰਾਜ ਦੇ ਖੰਡਨ ਕਰਨ ਲੱਗ ਪੈਂਦੇ ਹਾਂ ਇੱਦਾਂ ਨਹੀਂ ਇੱਦਾਂ ਆਹ ਸਭ ਗੱਲਾਂ ਇੱਦਾਂ ਹੀ ਆ ਗੁਰਬਾਣੀ 'ਚ ਲਿਖੀਆਂ ਤਾਂ ਵੀ ਨਹੀਂ ਮੰਨਣ ਨੂੰ ਤਿਆਰ ਹੁੰਦੇ ਉਹ ਸਾਰਾ ਝੂਠਾ ਜਿਹੜਾ ਗਿਆਨ ਪ੍ਰਾਪਤ ਕੀਤਾ ਨਾ ਇਹ ਹੰਕਾਰ ਦੇ ਜਿਹੜੇ ਗੱਡੀ 'ਤੇ ਚਾੜ ਹੀ ਦਿੰਦਾ ਬੰਦੇ ਨੂੰ ਅਤੇ ਆਪਣੀ ਹਾਲਤ ਹੀ ਪਹਿਲੀ ਦੱਸਣ ਡੇ ਆ ਵੀ ਇੱਦਾਂ ਹੋ ਗਿਆ ਸੀ ਵੀ ਮੈਨੂੰ ਕੁਝ ਪੁੰਨ ਪਾਪ ਦਾ ਗਿਆਨ ਹੀ ਨਾ ਰਿਹਾ ਅਤੇ ਕਿਸੇ ਦੀ ਗੱਲ ਮੰਨਣ ਨੂੰ ਮੈਂ ਤਿਆਰ ਹੀ ਨਾ ਸਵੱਛ ਸਤ ਸੰਗ ਕੀਨੋ ਤਬ ਕਛ ਕਛ ਚੀਨ ਮੂੜ ਜਾਣੋ ਫਿਰ ਕਹਿੰਦੇ ਐਸੀ ਕਿਰਪਾ ਵਰਤੀ ਜਦੋਂ ਸਵੱਛ ਸਵੱਛ ਕੀ ਪਵਿੱਤਰ ਸਤਸੰਗ ਕੀਨ ਸਤਸੰਗ ਕੀਤਾ ਤਬ ਕਛ ਕਛ ਚੀਨ ਤਦੋਂ ਕਹਿੰਦੇ ਮੈਂ ਕੁਝ ਕੁਝ ਚੀਨ ਕੇ ਜਾਣ ਲਿਆ ਅਤੇ ਮੂਡ ਜਾਣ ਅਤੇ ਮੇਰਾ ਮੈਂ ਮੂਡ ਜਾਣ ਬੜਾ ਮੂਰਖ ਜਾਣਿਆ ਆਪਣੇ ਆਪ ਨੂੰ ਕਿਉਂ ਆਪ ਕੋ ਵਿਹਾਨੋ ਮਦ ਤਾਪ ਕੋ ਸਵੱਛ ਸਤਸੰਗ ਕਿਤਾਬ ਕਾਸ਼ ਕਾਸ਼ ਚੀਨ ਮੂਡ ਜਾਣ ਆਪ ਕੋ ਵਿਹਾਨੋ ਮਦ ਤਾਪ ਕੋ ਕਹਿੰਦੇ ਕਹਿੰਦੇ ਫਿਰ ਮੈਂ ਬੜਾ ਮੂਰਖ ਜਾਣ ਲੱਗਾ ਕਿਉਂਕਿ ਆਪ ਕੋ ਆਪਣੇ ਆਪ ਨੂੰ ਮੈਂ ਕਹਿੰਦੇ ਬੜਾ ਮੂਰਖ ਜਾਣਨ ਲੱਗਾ ਵਿਹਾਨੋ ਮਦ ਤਾਪ ਕੋ ਕਿਉਂਕਿ ਜਿਹੜਾ ਮਦ ਹੰਕਾਰ ਰੂਪੀ ਤਾਪ ਸੀ ਉਹ ਤਾਪ ਕਹਿੰਦੇ ਮੇਰਾ ਵਿਹਾਨੋ ਬੀਤ ਗਿਆ ਭਾਵ ਉਤਰ ਗਿਆ ਅਤੇ ਮੇਰਾ ਹੰਕਾਰ ਰੂਪੀ ਤਾਪ ਉਤਰ ਗਿਆ ਤਾਂ ਮੈਂ ਆਪਣੇ ਆਪ ਨੂੰ ਮੂਰਖ ਜਾਣਨ ਲੱਗਾ ਵੀ ਮੂਰਖਾ ਪੱਲੇ ਤੇਰੇ ਕੁਝ ਨਹੀਂ ਹੈ ਤਾਂ ਤੂੰ ਕੀ ਸੋਚਦਾ ਕੀ ਹੈ ਮੈਂ ਹੰਕਾਰ ਦੀ ਪੌੜੀ ਚੜ੍ਹ ਕੇ ਦੂਜਿਆਂ ਨੂੰ ਝੂਠਾ ਦੱਸਣ ਲੱਗਾ ਇਹ ਜੀ ਗੱਲ ਨਾ ਸੋਚ ਵੀ ਕਹਿੰਦੇ ਆ ਜਿਹੜੀਆਂ ਇੰਨੀਆਂ ਗੱਲਾਂ ਹੋਈਆਂ ਨਾ ਵੀ ਗੁਰੂ ਦੀ ਸੇਵਾ ਕਰਨੀ ਸੰਤਾਂ ਦੀ ਸੇਵਾ ਕਰਨੀ ਸ੍ਰੇਸ਼ਠ ਕਰਮੇ ਇੱਥੋਂ ਤਾਂ ਮੈਂ ਰਹਿਤ ਹੋ ਗਿਆ ਫਿਰ ਉਦੋਂ ਪਿੱਛੋਂ ਇਹੋ ਜਿਹੀ ਕਿਰਪਾ ਵਰਤੀ ਸ੍ਰੇਸ਼ਠ ਪੁਰਸ਼ ਮਿਲੇ ਸੰਤ ਵਿਦਵਾਨ ਮਿਲੇ ਅਤੇ ਮੈਂ ਸਤਸੰਗ ਕੀਤਾ ਪਵਿੱਤਰ ਤਦੋਂ ਕੁਝ ਕੁ ਜਾਣਿਆ ਅਤੇ ਤੁਛ ਮਾਤਰ ਗੁਣ ਨੂੰ ਪਾ ਕੇ ਜੋ ਹੰਕਾਰ ਰੂਪੀ ਤਾਪ ਹੋ ਰਿਹਾ ਸੀ ਨਾ ਉਹ ਮੇਰਾ ਨਾਸ ਹੋ ਗਿਆ ਅਤੇ ਆਪਣੇ ਆਪ ਬੜਾ ਮੂਰਖ ਭ੍ਰਿਸ਼ਟਾਚਾਰੀ ਮੈਂ ਆਪਣੇ ਨੂੰ ਸਮਝਿਆ ਵੀ ਤੂੰ ਮੂਰਖ ਹੋ ਗਿਆ ਸਾਧਨ ਕੋ ਮੇਲਾ ਚਾਰ ਸਾਧਨ ਕੋ ਇਹਨਾਂ ਗੱਲਾਂ ਤੋਂ ਬਾਅਦ ਕਹਿੰਦੇ ਜਿਸ ਸਮੇਂ ਸ੍ਰੇਸ਼ਠ ਸਾਧੂ ਜਨਾਂ ਦਾ ਮੇਲਾ ਕਈ ਮਿਲਾਪ ਹੋਇਆ ਮੇਰੇ ਨਾਲ ਤਾਂ ਉਹ ਕਹਿੰਦੇ ਤਿੰਨਾਂ ਸਾਧੂਆਂ ਨੇ ਚਾਰ ਸਾਧਨਾਂ ਨਾਲ ਮੈਨੂੰ ਮੇਲ ਦਿੱਤਾ ਸਾਧਨ ਕੋ ਮੇਲਾ ਚਾਰ ਸਾਧਾਂ ਦਾ ਮੇਲਾ ਜਦੋਂ ਚਾਰ ਕੇ ਸੁੰਦਰ ਸਾਧਾਂ ਦਾ ਮੇਲਾ ਵੀ ਮਿਲਾਪ ਹੋਇਆ ਤੇ ਮੇਲਾ ਚਾਰ ਸਾਧਨ ਕੋ ਉਹਨਾਂ ਨੇ ਕਿਰਪਾ ਕਰਕੇ ਚਾਰ ਸਾਧਨ ਵੇਗ ਵੈਰਾਗ ਖੜ ਸੰਪਤੀ ਮੁਕਸ਼ਤਾ ਇਹ ਚਾਰ ਸਾਧਨ ਬਖਸ਼ ਦਿੱਤੇ। ਜਾਹੇ ਕੇ ਪ੍ਰਤਾਪ ਕਰ ਪਾਇਓ ਮੈਂ ਨਿਜ ਆਪ ਕੋ ਨਿਜ ਆਪ ਪਾਠ ਆ ਨਿਜ ਆਪ ਆਪਾਂ ਕਰ ਲੈਣਾ ਸੰਧੀ ਕਰਨ ਕਰਕੇ ਕਹਿੰਦੇ ਚਾਰ ਸਾਧਨ ਵੀ ਪ੍ਰਾਪਤ ਹੋ ਗਏ ਤੇ ਜਾਹੇ ਕੇ ਪ੍ਰਤਾਪ ਪਾਓ ਜਿਹਨਾਂ ਸਾਧਨਾਂ ਦੇ ਪ੍ਰਤਾਪ ਕਰਕੇ ਮੈਂ ਆਪਣੇ ਆਤਮ ਸਰੂਪ ਨੂੰ ਪਾਇਆ ਜਾਹੇ ਕੇ ਪ੍ਰਤਾਪ ਕਰ ਜਿਸ ਦੇ ਪ੍ਰਤਾਪ ਕਰਕੇ ਪਾਇਓ ਮੈਂ ਨਿਜ ਆਪ ਕੋ ਮੈਂ ਆਪਣੇ ਆਪ ਨੂੰ ਪਾ ਲਿਆ ਆਪਣੇ ਆਤਮ ਸਰੂਪ ਨੂੰ ਪਾ ਲਿਆ ਤੇ ਕਿਰਪਾ ਵਰਤ ਗਈ। ਭਰਥਰੀ ਜੀ ਫਿਰ ਇਸ ਤਰ੍ਹਾਂ ਆਪਣੇ ਪ੍ਰਾਪਤੀ ਦੀ ਗੱਲ ਦੱਸ ਰਹੇ ਆ ਤੇ ਭਰਥਰੀ ਜੀ ਭਿੱਖਿਆ ਮੰਗਣ ਜਾਂਦੇ ਹੁੰਦੇ ਸੀ ਤੇ ਉਹਨਾਂ ਦੀ ਤਾਰੀਫ ਕੋਈ ਕਿਸ਼ਤਰੀ ਜਿਹੜੀ ਸੁੰਦਰ ਆ ਮਨ ਦੀ ਦ੍ਰਿਸ਼ਟੀ ਕਰਕੇ ਤੇ ਟੇਢੇ ਟੇਢੇ ਜਿਹੜੇ ਅੱਖਾਂ ਨਾਲ ਦੇਖਦੀ ਹੁੰਦੀ ਸੀ ਰੋਜ਼ ਰੋਜ਼ ਹੀ ਉਹ ਵੇਖਣ ਹਟਦੀ ਨਹੀਂ ਸੀ ਕਿਤੇ ਭਰਥਰੀ ਜੀ ਵੱਲ ਮਤਲਬ ਉਹਦੀ ਨਿਗਾਹ ਮਾੜੀ ਸੀ। ਫਿਰ ਉਸ ਉੱਪਰ ਭਰਥਰੀ ਜੀ ਨੇ ਇੱਕ ਆਪਣੇ ਵੱਲੋਂ ਬੜਾ ਸੋਹਣਾ ਜਿਹੜਾ ਛੰਦ ਲਿਖਿਆ ਅਗਲਾ ਬ੍ਰਿਧ ਨਰਾਜ ਛੰਦ ਸਾ ਪ੍ਰੀਤ ਨੀਚ ਨਾਰ ਇਸ ਦੀਵ ਮੈਂ ਨਿਹਾਰ ਨੀਚ ਨਾਰ ਇਹ ਨੀਚ ਨਾਰ ਕਹਿੰਦੇ ਇਹ ਜਿਹੜੀ ਨੀਚ ਇਸਤਰੀ ਮੇਰੇ ਲਗਿੰਦੀ ਰੋਜ਼ ਹੀ ਕਿੱਦਾਂ ਸਾ ਪ੍ਰੀਤ ਬੜੀ ਪ੍ਰੀਤੀ ਦੇ ਸਹਿਤ ਸਦੀਵ ਗਈ ਹਮੇਸ਼ਾ ਹੀ ਮੈਂ ਨਿਹਾਰ ਕੇ ਵੇਖਦਾ ਤੇ ਉਹ ਮੈਂ ਨਿਹਾਰ ਪਾ ਮੈਨੂੰ ਨਿਹਾਰ ਕੇ ਦੇਖਦੀ ਇਹ ਨੀਚ ਇਸਤਰੀ ਸਦਾ ਪ੍ਰੀਤੀ ਨਾਲ ਮੇਰੇ ਵੱਲ ਵੇਖਦੀ ਹੈ। ਸਾ ਸਰੋਜ ਨੀਲ ਪੱਤਰ ਕਾਂਤ ਚੋਰ ਚੱਖ ਡਾਰ ਹੈ ਨੀਲੇ ਪੱਤਰਾਂ ਵਾਲੇ ਜਿਹੜੇ ਕਮਲ ਆ ਨੀਲੇ ਪੱਤਰਾਂ ਵਾਲੇ ਸਰੋਜ ਜਿਹੜੇ ਕਮਲ ਆ ਤੇ ਉਹਨਾਂ ਕਮਲ ਦੀਆਂ ਪੱਤਿਆਂ ਵਰਗੀਆਂ ਇਹਦੇ ਜਿਹੜੇ ਚੱਕ ਕੇ ਨੇਤਰ ਆ ਤੇ ਉਹ ਸੁੰਦਰ ਅੱਖਾਂ ਵਾਲੀ ਜਿਹੜੀ ਇਸਤਰੀ ਹੈ ਮੇਰੇ ਉੱਤੇ ਚੋਰ ਅੱਖਾਂ ਸੁੱਟਦੀ ਹੈ ਕਾਂਤ ਨਾਮ ਇਸਤਰੀ ਦਾ ਕਹਿੰਦੇ ਜੋ ਇਸਤਰੀ ਸਰੋਜ ਨੀਲੇ ਪੱਤਰਾਂ ਵਾਲੇ ਸਰੋਜ ਕਮਲ ਆ ਉਹਨਾਂ ਕਮਲੇ ਦੇ ਪੰਖਣੀਆਂ ਵਰਗੇ ਚਾਖਰ ਨੇਤਰ ਆ ਤੇ ਉਹ ਨੇਤਰ ਚੋਰ ਜੋ ਨੇਤਰ ਚੋਰ ਨੇਤਰ ਚੋਰ ਆ ਤੇ ਉਹ ਡਾਰ ਹੈ ਭਾਵ ਸੁੱਟਦੀ ਹੈ ਮੇਰੇ ਉੱਪਰ ਭਾਵ ਮੇਰੇ ਵੱਲ ਵੇਖਦੀ ਹੈ ਤੇ ਇਹਨੇ ਅਲੱਖ ਭਾਵ ਕੋ ਲਖੋ ਚਰਾਤ ਚਿਤ ਕਿ ਬੇਟ ਦੇ ਵਿਸ਼ਰਾਮ ਲਾਉਣੇ ਔਖੇ ਹੋ ਜਾਂਦੇ ਆ ਇਹਨੇ ਅਲੱਖ ਭਾਵ ਕੋ ਲਖੋ ਚਰਾਤ ਚਿਤ ਅਤੇ ਮੈਂ ਇਸ ਦੇ ਅੰਦਰ ਦੀ ਬਾਤ ਗੱਲ ਨੂੰ ਜਾਣਦਾ ਹਾਂ ਜੋ ਨੇਤਰਾਂ ਰੂਪੀ ਚੋਰਾਂ ਕਰਕੇ ਮੇਰਾ ਚਿੱਤ ਚੁਰਾਇਆ ਚਾਹੁੰਦੀ ਹੈ ਇਹਨੇ ਅਲੱਖ ਭਾਵ ਕੋ ਕਹਿੰਦੇ ਇਹਦਾ ਜਿਹੜਾ ਭਾਵ ਆ ਨਾ ਜਾਣ ਵਾਲਾ ਲਖੋਂ ਕਹੀ ਜਾਣਦਾ ਚੁਰਾ ਚਿੱਤ ਵੀ ਇਹ ਮੇਰੇ ਚਿੱਤ ਨੂੰ ਚੁਰਾਇਆ ਚਾਹੁੰਦੀ ਹੈ ਮੋਰ ਚੋਰ ਨੈਣ ਮੋਰ ਚੋਰ ਨੈਣ ਸੈਨ ਮੈਂ ਸੁਭਾਵ ਕੋ ਨਿਹਾਰ ਹੈ ਚਿੱਤ ਤੇ ਵਿਸ਼ਰਾਮ ਲਾਇਆ ਉਂਝ ਇੱਥੇ ਵੀ ਵਿਸ਼ਰਾਮ ਲੱਗਦਾ ਵੀ ਇਹਨੇ ਅਲੱਖ ਭਾਵ ਕੋ ਲਖੋ ਚਰਾ ਚਿੱਤ ਮੋਰ ਅਰਥ ਬਣਦਾ ਨਾ ਵੀ ਇਹਨੇ ਕਹੀਏ ਇਹਦਾ ਜਿਹੜਾ ਅਲੱਖ ਲਖਿਆ ਨਾ ਜਾਣ ਵਾਲਾ ਭਾਵ ਲੁਕਵਾਂ ਜਾਣਿਆ ਨਾ ਜਾਣ ਵਾਲਾ ਭਾਵ ਗੁਪਤ ਜਿਹੜਾ ਭਾਵ ਆ ਖਿਆਲ ਆ ਉਸ ਭਾਵ ਨੂੰ ਲਖੋ ਕਹੀਏ ਕਹਿੰਦੇ ਮੈਂ ਜਾਣਦਾ ਚਰਾਤ ਚਿੱਤ ਇਹ ਮੇਰਾ ਚਿੱਤ ਜਿਹੜਾ ਚਰਾਉਣਾ ਚਾਹੁੰਦੀ ਹੈ ਕਿੱਦਾਂ ਮੋਰ ਪਾਠ ਲੱਗਦਾ ਉੱਧਰ ਹੀ ਚਰਾਤ ਚਿੱਤ ਮੋਰ ਮੇਰੇ ਚਿੱਤ ਨੂੰ ਚਰਾਉਣਾ ਚਾਹੁੰਦੀ ਹੈ ਚੋਰ ਨੈਣ ਸਹਿਨ ਮੈਂ ਸੁਭਾਵ ਕੋ ਨਿਹਾਰ ਹੈ ਕਿੱਦਾਂ ਇਹ ਜਿਹੜੀਆਂ ਆਪਣੀਆਂ ਦੀਆਂ ਚੋਰ ਅੱਖਾਂ ਨਾ ਚੋਰ ਅੱਖਾਂ ਚੋਰ ਨੈਣ ਚੋਰ ਅੱਖਾਂ ਵਾ ਉਹ ਚੋਰ ਅੱਖਾਂ ਨਾਲ ਕਹਿੰਦੇ ਮੇਰੇ ਚਿੱਤ ਨੂੰ ਚੁਰਾਉਣਾ ਚਾਹੁੰਦੀ ਆ, ਅਤੇ ਮੈਂ ਸੁਭਾਅ ਮੇਰੇ ਸੁਭਾਅ ਨੂੰ ਨਿਹਾਰ ਹੈ ਭਾਵ ਵੇਖਦੀ ਹੈ। ਆਈ ਸਮਝਣਾ, ਚੋਰ ਨੈਣ ਸੋ ਚੋਰ ਨੈਣ ਸੋਰ ਇੱਥੇ ਦੋ ਪਾਠ ਕਰ ਲੈਂਦੇ ਕਈ ਵੀ, ਚੋਰ ਨੈਣ ਸੈਨ ਮੈਂ ਸੁਭਾਵ ਕੋ ਨਿਹਾਰ ਹੈ, ਵੀ ਚੋਰ ਨੈਣਾਂ ਨਾਲ ਮੇਰੇ ਚਿੱਤ ਨੂੰ ਚੁਰਾਇਆ ਚਾਹੁੰਦੀ ਆ, ਅਤੇ ਸੈਨ ਸੈਨਤਾਂ ਦੇ ਨਾਲ ਮੇਰੇ ਸੁਭਾਅ ਕੋ ਨਿਹਾਰ, ਮੇਰੇ ਸੁਭਾਅ ਨੂੰ ਨਿਹਾਰੇ ਵੇਖਦੀ ਹੈ। ਅਤੇ ਇੱਥੇ ਪਾਠ ਦੂਜਾ ਵੀ ਆ, ਉਹ ਇੱਦਾਂ ਅਰਥ ਲਾ ਲੈਂਦੇ ਆ ਵੀ ਚੋਰ ਨੈਣ ਸੋ ਨਾ ਮੈਂ ਸੁਭਾਅ ਕੋ ਨਿਹਾਰ ਹੈ, ਵੀ ਚੋਰ ਨੈਣਾਂ ਦੇ ਨਾਲ ਮੇਰਾ ਚਿੱਤ ਚੁਰਾਇਆ ਚਾਹੁੰਦੀ, ਉਹ ਪਿਛੇ ਲੋਕ ਉਹਦੇ ਨਾਲ ਅਰਥ ਕਰ ਲੈਣਾ, ਸੋ ਨਾ ਮੈਂ ਸੁਭਾਅ ਕੋ ਨਿਹਾਰ ਹੈ, ਕਹਿੰਦੇ ਉਹ ਪਰ ਨਹੀਂ ਮੈਂ ਕਿ ਮੇਰੇ ਸੁਭਾਅ ਨੂੰ ਨਿਹਾਰ ਹੈ ਵੇਖਦੀ ਹੈ, ਮੇਰੇ ਸੁਭਾਅ ਨੂੰ ਇਹ ਜਾਣਦੀ ਨਹੀਂ ਹੈ ਕਿ ਮੇਰਾ ਸੁਭਾਅ ਕਿਹੋ ਜਿਹਾ। ਪਾਇਓ ਵਸੁੱਧ ਮੋਹੇ ਚਿੱਤ ਮੋਹੇ ਕੋ ਨਿਮਿਤ ਨਾਹੀ, ਵੀ ਮੇਰੇ ਸੁਭਾਅ ਨੂੰ ਜਾਣਦੀ ਨਹੀਂ ਹੈ ਵੀ ਜੇ ਮੇਰਾ ਚਿੱਤ, ਜੋ ਮੇਰਾ ਚਿੱਤ ਉਹਦੇ ਵਿਸ਼ੇਸ਼ ਭਾਵ ਕਰਕੇ ਸ਼ੁੱਧ ਹੋਇਆ ਪਿਆ, ਵਸੁੱਧ ਭਾਵ ਸ਼ੁੱਧ ਹੋਇਆ ਪਿਆ, ਅਤੇ ਮੋਹੇ ਕੋ ਨਿਮਿਤ ਨਾਹੀ, ਮੋਹ ਦਾ ਜਿਹੜਾ ਨਿਮਿਤ ਕਾਰਨ ਆ ਉਹ ਕੀ ਕਾਮ ਹੈ, ਉਹ ਕਾਮ ਹੈ ਉਹ ਮੇਰੇ ਵਿੱਚ ਹੈ ਨਹੀਂ, ਕਿਉਂ ਨਹੀਂ ਹੈ, ਮੈਂ ਨਾ ਫੂਲ ਬਾਨ ਕੀ ਕਿਸਾਨ ਕੋ ਪਰਹਾਰ ਹੈ, ਮੈਂ ਫੂਲ ਬਾਨ ਕੀ ਕਿਸਾਨ ਕੋ ਪਰਹਾਰ ਹੈ, ਪਾਇਓ ਵਸੁੱਧ ਮੋਹ ਚਿੱਤ ਮੋਹ ਕੋ ਨਿਮਿਤ ਨਾਹੀ, ਵੀ ਇਹ ਸਮਝਦੀ ਨਹੀਂ ਵੀ ਮੇਰਾ ਤਾਂ ਚਿੱਤ ਬਿਲਕੁਲ ਵਿਸੁੱਧ ਗਈਏ ਉੱਜਲ ਸਵੱਛ ਹੋ ਗਿਆ ਹੈ, ਅਤੇ ਮੋਹ ਕੋ ਨਿਮਿਤ ਨਾਹੀ, ਮੋਹ ਦਾ ਕਾਰਨ ਰੂਪ ਮੋਹ ਕਾ ਨਿਮਿਤ ਕੀ ਕਾਰਨ ਜੋ ਕਾਮ ਹੈ, ਅਤੇ ਇਸ ਵਿੱਚ ਮੇਰਾ ਚਿੱਤ ਬਿਲਕੁਲ ਨਹੀਂ ਹੈ, ਮੇਰਾ ਮਨ ਹੈ ਹੀ ਨਹੀਂ, ਮੈਂ ਫੂਲ ਬਾਨ ਕੀ ਕਿਸਾਨ ਕੋ ਪਰਹਾਰ ਹੈ, ਅਤੇ ਫੂਲ ਬਾਨ ਫੁੱਲਾਂ ਦਾ ਤੀਰ ਉਹ ਕਿ ਕਾਮ ਦੇ ਫੁੱਲ, ਕਾਮ ਦੇ ਫੁੱਲਾਂ ਦੇ ਪੰਜ ਤੀਰ ਲਿਖੇ ਹੋਏ ਆ, ਕਾਮ ਦੇ ਬਾਣ ਉਹ ਹੈ ਪ੍ਰਭੂ ਚੰਦਰ ਨਾਟਕ 'ਚ, ਉੱਥੇ ਕਿਤੇ ਪੜ੍ਹਾਂਗੇ ਤੁਹਾਨੂੰ ਦੱਸਾਂਗੇ, ਕਾਮ ਦੇ ਫੁੱਲਾਂ ਦੇ ਤੀਰਾਂ ਦੀ ਅੱਗ ਵੀ ਮੇਰੇ ਚਿੱਤ ਵਿੱਚੋਂ ਨਾਸ ਹੋ ਗਈ, ਫੂਲ ਬਾਣ ਕੀ ਮੈਂ ਕਹੀਏ ਮੇਰੇ, ਕਹਿੰਦੇ ਮੇਰੇ ਜਿਹੜੇ ਅੰਦਰ ਕਾਮ ਦੇ ਫੁੱਲਾਂ ਦੇ ਜਿਹੜਾ ਕਾਮ ਆ, ਕਾਮ ਦੇ ਫੁੱਲਾਂ ਦੇ ਜਿਹੜੇ ਤੀਰ ਆ, ਉਹ ਤੀਰਾਂ ਦੀ ਜਿਹੜੀ ਅੱਗ ਆ ਉਹ ਵੀ ਪਰ ਹਾਰ ਗਈ, ਵਿਸ਼ੇਸ਼ ਕਰਕੇ ਹਾਰ ਗਈ ਹੈ, ਨਾਸ ਹੋ ਗਈ ਹੈ। ਆ ਜਿੱਥੇ ਕਾਮ ਦੇ ਸੰਸਕਾਰ ਹੀ ਨਹੀਂ ਰਹੇ ਉੱਥੇ ਕਾਮ ਦਾ ਪੈਦਾ ਹੋਣਾ ਕਿਵੇਂ ਹੋ ਸਕਦਾ, ਉੱਥੇ ਕਾਮ ਦਾ ਤਾਂ ਪੈਦਾ ਹੋਣਾ ਹੋ ਹੀ ਨਹੀਂ ਸਕਦਾ, ਕਿਉਂਕਿ ਕਾਮਦੇਵ ਦੇ ਫੁੱਲਾਂ ਦੇ ਬਾਣ ਦੀ ਜੋ ਅੱਗ ਹੈ ਉਹਦਾ ਤਾਂ ਮੇਰੇ ਕਹਿੰਦੇ ਮਨ ਵਿੱਚੋਂ ਵਿਸ਼ੇਸ਼ ਕਰਕੇ ਨਾਸ ਹੋ ਗਿਆ। ਅਤੇ ਫਿਰ ਇਹ ਕੀ ਦੇਖਦੀ ਹੈ, ਅਜੇ ਪੇ ਏਸ਼ ਨਾਰ 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 ਕੋ ਨਾ ਫੇਰ ਹੈ, ਅਜੇ ਪੇ ਪਾਠ ਇਕੱਠਾ ਹੀ, ਅਜੇ ਪੇ ਏਸ਼ ਨਾਰ 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 ਕੋ ਨਾ ਫੇਰ ਹੈ, ਪਰ ਕਹਿੰਦੇ ਅਜੇ ਪੇ ਏਸ਼ ਨਾਰ, ਇਹ ਜਿਹੜੀ ਸ਼ਨਾਰ ਚੰਚਲ ਨਾਰ ਇਸਤਰੀ ਹੈ ਉਹ ਮੇਰੇ ਵੱਲੋਂ ਨਾਰ ਕੋ ਨਾ ਫੇਰ ਹੈ, ਭਾਵ ਗਰਦਨ ਨੂੰ ਨਹੀਂ ਫੇਰਦੀ ਹੈ, ਨਾਰ ਨਾਮ ਗਰਦਨ ਦਾ ਕਹਿ ਰਿਹਾ, ਅਜੇ ਪੇ ਇਹ ਸ਼ਨਾਰ ਨਾਰ, ਸ਼ਨਾਰ ਭਾਵ ਚੰਚਲ ਨਾਰ ਇਸਤਰੀ ਜਿਹੜੀ ਆ, ਅਜੇ ਬੇਬਾ ਅਜੇ ਵੀ ਨਾਰ ਕੋ ਨਾ ਫੇਰ ਹੈ, ਨਾਰ ਭਾਵ ਗਰਦਨ ਨੂੰ ਫੇਰਦੀ ਨਹੀਂ, ਭਾਵ ਮੁੜਦੀ ਨਹੀਂ ਹੈ, ਇਹਨੂੰ ਕੋਈ ਡਰ ਹੀ ਨਹੀਂ ਹੈ, ਕਿਉਂਕਿ ਤੀ ਆਂਖ ਸਿਆਲ ਤੇ ਨਾ ਮੋਰ ਚਿੱਤ ਸ਼ੇਰ ਹਾਰ ਹੈ, ਤੀ ਆਂਖ ਭਾਵ ਇਸਤਰੀ ਦੀ ਅੱਖ ਰੂਪ ਜਿਹੜੀ ਸਿਆਲ ਗਈ ਗਿੱਦੜੀ ਹੈ, ਉਸ ਗਿੱਦੜੀ ਤੋਂ ਨਾ ਮੋਰ ਚਿੱਤ ਤੋਂ ਮੇਰਾ ਜਿਹੜਾ ਚਿੱਤ ਹੈ ਉਹ ਸ਼ੇਰ ਆ, ਨਾ ਹਾਰ ਹੈ ਉਹ ਹਾਰਦਾ ਨਹੀਂ ਹੈ। ਇਸਤਰੀ ਦੀ ਅੱਖਰੋ ਮਾਨੋ ਗਿੱਦੜੀ ਹੈ, ਗਿੱਦੜੀ ਪਾਸੋਂ ਮੇਰਾ ਚਿੱਤ ਰੂਪੀ ਸ਼ੇਰ ਹਾਰਦਾ ਨਹੀਂ ਹੈ। ਇਹ ਭਾਵੇਂ ਜੋ ਮਰਜ਼ੀ ਕਰੇ ਵੀ ਇਹ ਜਿੰਨਾ ਮਰਜ਼ੀ ਗਰਦਨ ਨਾ ਮੋੜੇ, ਕਹਿੰਦੇ ਮੈਨੂੰ ਕੋਈ ਡਰ ਨਹੀਂ, ਕਿਉਂਕਿ ਤੇ ਆਂਖ ਸਿਆਲ ਤੇ। ਇਸਤਰੀ ਜਿਹੜੀ ਅੱਖ ਆ ਉਹ ਸਿਆਲ ਦੀ ਗਿੱਦੜੀ ਵਰਗੀ, ਉਹ ਗਿੱਦੜੀ ਵਰਗੀ, ਉਹ ਅੱਖ ਰੂਪੀ ਗਿੱਦੜੀ ਤੋਂ ਮੇਰਾ ਜਿਹੜਾ ਚਿੱਤ ਸ਼ੇਰ ਵਰਗਾ ਨਾ ਹਾਰ ਹੈ ਉਹ ਹਾਰਦਾ ਨਹੀਂ ਹੈ। ਇੱਥੇ ਵਿਸ਼ਰਾ ਆਪਣਾ ਅਰਥ ਵਾਸਤੇ ਨਾ ਹਾਰ ਹੈ ਕਿਹਾ, ਉੱਦਾਂ ਦੇ ਹੈ ਤੋਕਤੀ ਆਂਖ ਸਿਆਲ ਤੇ ਸਿਆਲ ਤੇ ਨਾ ਮੋਰ ਚਿੱਤ ਸ਼ੇਰ ਹਾਰ ਹੈ। ਦੋਹਰਾ ਨਾ ਮੇਰ ਮਨ ਮੇਰ ਕੋ ਦਰੇਗ ਪਤੰਗ ਪਰ ਚੂਲ। ਮੇਰਾ ਮਨ ਰੂਪੀ ਸਮੇਰ ਨੂੰ ਇਸ ਤਰੀਕੇ ਦੀਆਂ ਅੱਖਾਂ ਰੂਪ ਪਤੰਗਾਂ ਪਰ ਝੂਲ ਪਕਠਾ ਪਰ ਝੂਲ ਭਾਵ ਫੈਲਾ ਨਹੀਂ ਸਕਦਾ। ਨਾ ਮੇਰ ਮਨ ਮੇਰ ਕੋ, ਮੇਰਾ ਕਹਿੰਦੇ ਜਿਹੜਾ ਨਾਹ ਨਾਮ ਹੁੰਦਾ ਇਸਤਰੀ ਦਾ, ਇਸਤਰੀ ਦੇ ਜਿਹੜੀਆਂ ਅੱਖਾਂ ਵਾ, ਮੇਰ ਨਾਮ ਅਰਥ ਲਾਉਣਾ ਮੇਰੇ, ਮਨ ਮੇਰ ਕੋ ਮੇਰੇ ਮਨ ਰੂਪੀ ਸਮੇਰ ਨੂੰ, ਠੀਕ ਆ ਜੀ। ਨਾ ਮੇਰ ਮਨ ਮੇਰ ਕੋ, ਨੇਤਰਾਂ ਰੂਪੀ ਪਤੰਗਿਆਂ ਦੇ ਹਿਲਾਉਣ ਕਰਕੇ ਮੇਰਾ ਮਨ ਰੂਪੀ ਸਮੇਰ ਹਲਦਾ ਨਹੀਂ ਹੈ, ਹਿਲਦਾ ਨਹੀਂ ਹੈ। ਜਿਸ ਤਰ੍ਹਾਂ ਪਤੰਗਾ ਸਮੇਰ ਪਰ ਬੈਠ ਕੇ ਉਹਨੂੰ ਹਿਲਾਉਣਾ ਚਾਹੇ ਤਾਂ ਉਹ ਹਿਲਦਾ ਨਹੀਂ ਨਾ, ਉਸੇ ਤਰ੍ਹਾਂ ਕਹਿੰਦੇ ਮੇਰਾ ਮਨ ਹੈ ਸਮੇਰ ਪਰਬਤ ਵਰਗਾ। ਨਾ ਮੇਰ ਮਨ ਮੇਰ ਕੋ, ਮੇਰਾ ਕਹਿੰਦੇ ਜਿਹੜਾ ਮਨ ਆ ਮਨ ਰੂਪੀ ਮੇਰ ਨੂੰ, ਪਹਿਲੇ ਮੇਰ ਦਾ ਅਰਥ ਲਾਉਣਾ ਮੇਰਾ, ਦੂਜੇ ਮਨ ਮੇਰ ਦਾ ਅਰਥ ਲਾਉਣਾ ਸਮੇਰ ਰੂਪੀ ਮੇਰ, ਮੇਰੇ ਮਨ ਰੂਪੀ ਸਮੇਰ ਨੂੰ। ਨਾ ਜੋ ਇਸਤਰੀ ਆ ਉਹਦੇ ਦ੍ਰਿੰਗ ਜਿਹੜੇ ਭਾਵ ਨੇਤਰ ਆ ਉਹ ਕੀ ਪਤੰਗੇ ਵਰਗੇ ਆ, ਉਹ ਪਤੰਗੇ ਵਰਗੇ ਨੇਤਰ ਮੇਰੇ ਮਨ ਰੂਪੀ ਸਮੇਰ ਨੂੰ ਪਰ ਝੂਲ ਭਾਵ ਹਿਲਾ ਨਹੀਂ ਸਕਦੇ। ਜਿਸ ਤਰ੍ਹਾਂ ਪਤੰਗੇ ਦੀ ਹਿੰਮਤ ਨਹੀਂ ਸਮੇਰ ਪਰਬਤ ਨੂੰ ਕੁਝ ਕਰ ਸਕੇ। ਚਪਲ ਸਕ ਹੈ ਕਰ ਅੱਗੇ ਕੇ ਚਿੱਤ ਤੂਲ ਕੇ ਤੂਲ, ਚਪਲ ਸਕ ਹੈ ਕਰ ਅੱਗੇ ਕੇ। ਜੋ ਕਹਿੰਦੇ ਅਗਿਆਨੀ ਪੁਰਸ਼ ਆ, ਉਸ ਅਗਿਆਨੀ ਪੁਰਸ਼ਾਂ ਦੇ ਚਿੱਤ ਕੀ ਆ, ਬਹੁਤ ਹੌਲੇ ਆ ਅਤੇ ਉਹਨਾਂ ਨੂੰ ਚੰਚਲ ਕਰ ਸਕਦੇ ਆ। ਚਪਲ ਸਕ ਹੈ ਕਰ ਅੱਗਿਆ ਕੇ, ਅੱਗਿਆ ਕੇ ਭਾਵ ਅਗਿਆਨੀ ਦੇ ਜਿਹੜੇ ਇਹ ਅਗਿਆਨੀ ਦੇ ਮਨ ਨੂੰ ਤਾਂ ਚਪਲ ਕਹੀਏ ਚੰਚਲ ਕਰ ਸਕਿਆ ਕਹੀ ਸਕਦੇ ਆ। ਚਿੱਤ ਤੂਲ ਕੇ ਤੂਲ, ਜੋ ਚਿੱਤ ਤੂਲ ਭਾਵ ਜੋ ਚਿੱਤ ਰੂਈ ਦੇ ਤੂਲ ਕਹੀਏ ਬਰਾਬਰ ਆ, ਚਿੱਤ ਤੂਲ ਕੇ ਤੂਲ, ਜੋ ਚਿੱਤ ਤੂਲ ਭਾਵ ਰੂ ਅਤੇ ਦੂਸਰੇ ਤੂਲ ਦਾ ਅਰਥ ਲਾਉਣਾ ਬਰਾਬਰ, ਜੋ ਚਿੱਤ ਰੂੰ ਦੇ ਬਰਾਬਰ ਨਾ ਰੂਈ ਦੇ ਬਰਾਬਰ, ਐਸੇ ਉਹ ਅਗਿਆਨੀਆਂ ਦੇ ਚਿੱਤ ਆ ਰੂਈ ਦੇ ਬਰਾਬਰ, ਉਹ ਅਗਿਆਨੀ ਦੇ ਚਿੱਤਾਂ ਨੂੰ ਚੰਚਲ ਕਰ ਸਕਦੇ ਹਾਂ, ਪਰ ਵਿਦਵਾਨਾਂ ਦੇ ਬਿਲਕੁਲ ਨਹੀਂ ਕਰ ਸਕਦੇ। ਭਾਵ ਮੈਂ ਵਿਦਵਾਨ ਹਾਂ, ਭਰਥਰ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਵਿਦਵਾਨ ਆਪਣੀ ਹਾਲਤ ਦੱਸਦਾ, ਅਤੇ ਜਦੋਂ ਇਹੋ ਜਿਹੀ ਅਵਸਥਾ ਦੱਸ ਰਹੇ ਆ ਭਰਥਰ ਜੀ, ਉਹ ਆਪਣੀ ਹਕੀਕਤ ਉਹ ਆਪਾਂ ਪੜ੍ਹ ਰਹੇ ਹਾਂ। ਹੁਣ ਸਮਾਂ ਤਕਰੀਬਨ ਕਾਫੀ ਹੋ ਗਿਆ ਅਤੇ ਕੋਈ ਕਾਰਜ ਵੀ ਸੀ, ਇਸ ਕਰਕੇ ਅੱਜ ਇੱਥੇ ਸਮਾਪਤੀ ਕਰ ਦਿੰਦੇ ਹਾਂ। ਬਾਕੀ ਆਪਾਂ ਕੱਲ੍ਹ ਵਿਚਾਰ ਕਰਾਂਗੇ। ਹੁਣ ਫੁੱਲਾਂ ਝੁੱਗਾਂ ਦੀ ਖਿਮਾ ਕਰਨੀ ਜੀ, ਫੁੱਲਾਂ ਝੁੱਗਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ, ਖੇਲਿਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਜੀ। ਨਾ ਮੇਰ ਮਨ ਮੇਰ ਕੋ ਦ੍ਰਿਗ ਪਤੰਗ ਪਰ ਝੂਲ, ਚਬਲ ਸਕੈ ਕਰ ਅੱਗੇ ਕੇ ਚਿੱਤ ਤੂਲ ਕੇ ਤੂਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।